ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਚੌਥਾ ਹਰਿ ਹਰਿ ਨਾਮ ਭਜਿਉ ਪੁਰਖੋਤਮਾ ਸਭ ਬਿਨ ਸੇ ਦਾਲ ਦਲ ਗਾ ਭਉ ਜਨਮ ਮਰਨਾ ਮਿਟਿਉ ਗੁਰ ਸਬਦੀ ਹਰਿ ਅਸਥਿਰ ਸੇਵ ਸੁਖ ਸਮਗਾ ਹਰਿ ਹਰਿ ਨਾਮ ਭਜਿਉ ਪੁਰਖੋਤਮਾ ਸਭ ਬਿਨ ਸੇ ਦਾਲ ਦਲ ਗਾ ਭਉ ਜਨਮ ਮਰਨਾ ਮਿਟਿਉ ਗੁਰ ਸਬਦੀ ਹਰਿ ਅਸਥਿਰ ਸੇਵ ਸੁਖ ਸਮਗਾ ਮੇਰੇ ਮਨ ਭਜ ਰਾਮ ਨਾਮ ਅਤ ਤਿਰ ਗਾ ਮੈਂ ਮਨ ਤਨ ਅਰਪ ਧਰਿਓ ਗੁਰ ਆਗੈ ਸਿਰ ਵੇਚ ਲਿਓ ਮੁੱਲ ਮਹਿੰਗਾ ਰਹਾਉ ਨਰਪਤ ਰਾਜੇ ਰੰਗ ਰਸ ਮਾਣਹੀ ਦਿਨ ਨਾਵੈ ਪਕੜ ਖੜੇ ਸਭ ਕਲ ਗਾ ਧਰਮ ਰਾਏ ਸਿਰ ਡੰਡ ਲਗਾਨਾ ਫਿਰ ਪਛਤਾਨੇ ਹੱਥ ਫਲ ਗਾ ਹਰ ਰਾਖ ਰਾਖ ਜਨ ਕਿਰਮ ਤੁਮਾਰੇ ਸਰਨਾਗਤ ਪੁਰਖ ਪ੍ਰਤ ਪਲ ਗਾ ਦਰਸ਼ਨ ਸੰਤ ਦੇਹੋ ਸੁਖ ਪਾਵੈ ਪ੍ਰਭ ਲੋਚ ਪੂਰ ਜਨ ਤੁਮ ਗਾ ਤੁਮ ਸਮਰਾਥ ਪੁਰਖ ਵੱਡੇ ਪ੍ਰਭ ਸਵਾਮੀ ਮੋ ਕੋ ਕੀ ਜੈ ਦਾਨ ਹਰ ਨਿਮ ਗਾ ਜਨ ਨਾਨਕ ਨਾਮ ਮਿਲੈ ਸੁਖ ਪਾਵੈ ਹਮ ਨਾਮ ਵਿਟੋ ਸਾਧ ਘੁੰਮਗਾ ਤੁਮ ਸਮਰਾਥ ਪੁਰਖ ਵੱਡੇ ਪ੍ਰਭ ਸੁਆਮੀ ਮੋ ਕੋ ਕੀ ਜੈ ਦਾਨ ਹਰ ਨਿਮਗਾ ਜਨ ਨਾਨਕ ਨਾਮ ਮਿਲੈ ਸੁਖ ਪਾਵੈ ਹਮ ਨਾਮ ਵਿਟੋ ਸਾਧ ਘੁੰਮਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਪਰਮ ਸਨਮਾਨੀ ਯੋਗ ਜੁਗੋ ਜੁਗ ਅਟਲ ਚਮਨ ਛਤਰ ਤਖਨ ਦੇ ਮਾਲਕ ਧੰਨ ਧੰਨ ਆਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵੁੱਤਰ ਮਾਈ ਭਾਈ ਬਹੁਤ ਵੱਡੇ ਭਾਗਾਂ ਵਾਲੇ ਹੋ ਜੋ ਸੋਢੀ ਸੁਲਤਾਨ ਪਾਤਸ਼ਾਹ ਦਰਸਲ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਸਤਿਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਪ੍ਰਾਪਤ ਕਰਕੇ ਆਪਣੇ ਭਾਗਾਂ ਨੂੰ ਹੋਰ ਵੀ ਵੱਡੇ ਭਾਗ ਬਣਾ ਰਹੇ ਹੋ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਅਸਥਾਨ ਤੋਂ ਜੋ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਸਮੁੱਚੀ ਸ੍ਰਿਸ਼ਟੀ ਦੇ ਭਲੇ ਵਾਸਤੇ پاک بخشش کیتا ہے، اس پاون مکھ وقت میں نجہار کرنے واسطے اپن سارے ستگرو گرو ارجن دیو مہاراج جی نے پاون پتر استھان گرگوارا منجی صاحب دیوان حال وکھے جڑ بیٹھے ہیں، ستگرو گرو رام داس مہاراج جی کا کوٹان کوٹ شکر شکر شکرانہ ہے، یہ بادشاہ جی نے ترٹ کے اپنے ساجیاں نو اپنے پاون پتر استھان دے درشن واسطے بخشش کیتی ہے۔ اج سمچے ہی دیش دے اندر لوگ ایک تہوار منا رہے ہیں ہولی، اور سمچے سنسار دے اندر جتھے جتھے کلمی تر پاتشاہ دا خالصہ وراجمان ہے، وہ شردا بھاونا دے نال گرو دا حکم منگے ہویا ہولا محلہ منا رہے ہیں۔ ستگر جی نے سانو سنسار دے جھوٹے رنگوں تو کڈ کے اس سچ دے رنگ نال جوڑیا جڑا مجیٹھ دا رنگ ہے، پکا رنگ ہے۔ ستگرو گرو گرنتھ صاحب مہاراج جی کی پاون بانی نے سانو سنسار دے نال جھوٹے رنگوں تو واقف ہی کرایا، اور بادشاہ نے مدد کرپا کر کے سانو سچ دے رنگ ون پریرنا کی، وہ رنگ جہاں تتیاں تگیاں تو بھی مدم نہیں پہنتا، وہ رنگ جہاں آریا دیا تکھیاں نکتاں تھلے بھی گوڑا ہوتا جاتا ہے، وہ رنگ جنہوں کوئی چرکھڑیاں تے چاڑ کے بھی اتار نہیں سکتا۔ ساتھ سنگت اج دے اس مہان اتسو نال جڑنا، سب تو پہلے ستگرو گرو رام داس مہاراج جی نے جو بار بخشش کرپا کر کے اج مکھ واق حکم نامہ بخشش کیتا ہے، سوہی راگ اندر یہ پاون شبد شری گرو رام داس مہاراج جی کا اچارن کیتا ہویا، اور دھن شری گرو گرنتھ صاحب مہاراج جی نے پاون پتر اندر 731 اتنے سبائے مان ہے۔ آؤ اس پاون شبد کی وچار نال جڑیے، ایک بار جن بھی شریر جڑ بیٹھے ہو یا دور دردے کران دیش ودیشوں انٹرنیٹ کے مادھیم راہی اپنی حاضری من کر کے ستگرو جی کے چرنوں میں چلا رہے ہو، ایک بار کرو کرپالتا لاؤ حاضری دونوں ہاتھ جوڑ کے اچارن کرو جی ستنا سری واہی گرو، ستنا سری واہی گرو،
ستنا سری واہی گرو صاحب جی، سوہی محلہ چوتھا، ہر ہر نام پجو پرکھوتم، سب بن سے دالد دلگا،
اکھو ستنام سری واہ گرو۔ ہر بندہ چاہتا ہے میرے جیون دکھ نہ آوے، دلدر نہ آوے، من سکھ پراپت ہوئے۔ ہر منک کے من کی منسا اچھا ہے کہ انہیں زندگی میں خوشیاں پراپت ہون، سکھ پراپت ہون۔ اس لیے ساتھ سنگت پھر وہ سکھوں کے داتے سکھ ندان کی پہل کرد ہے۔ 99% دھرم کے جن بھی آپ کرم کر رہے ہیں، کوئی نہ کوئی اچھا رکھ کے وہ معاف کرو، سنساری پدارتھوں کی اچھا ہے، شریر دیا لوڑوں کی اچھا ہے، کوئی کروڑوں وچوں لکھوں وچوں ایک ادھ شریر ہے یا لکھوں ارداساں تو بعد کوئی ایک ارداس نکل گئی ہے جہد اکال پورخ واہگور جی نے منگیا جاتا ہے، جہد صرف تے صرف رب کی اچھا ہے، پرماتما نوں ملن دی تانگ ہے، 99% ਸਾਡੀ ਅਰਦਾਸ ਦੁਨਿਆਵੀ ਪਦਾਰਥਾਂ ਵਾਲੀ ਔਰ ਸਾਧ ਸੰਗਤ ਉਹ ਕੋਈ ਅਰਦਾਸ ਕਰਨੀ ਮਨਮਤ ਨਹੀਂ ਹੈ, ਗੁਰਮਤ ਦੇ ਅਨੁਸਾਰ ਹੈ, ਗੁਰੂ ਦੇ ਮੁਤਾਬਕ ਪਦਾਰਥਾਂ ਦੀ ਮੰਗ ਗਲਤ ਨਹੀਂ, ਪਰ ਪਦਾਰਥ ਮੰਗਣ ਵਾਲਾ ਇਹ ਜ਼ਰੂਰ ਮੰਗੇ ਕਿ ਹੇ ਅਕਾਲ ਪੁਰਖ ਸਤਿਗੁਰੂ ਜੀ, ਇਹ ਮੈਂ ਲਾਲਚ ਨਹੀਂ ਕਰ ਰਿਹਾ, ਇਹ ਮੇਰੇ ਸਰੀਰ ਦੀ ਪਰਿਵਾਰ ਦੀ ਲੋੜ ਹੈ, ਪਰ ਇੱਕ ਕਿਰਪਾ ਤਰਸ ਕਰੋ, ਇਹਨਾਂ ਪਦਾਰਥਾਂ ਵਿੱਚ ਤੁਹਾਡਾ ਨਾਮ ਨਾ ਮੈਨੂੰ ਵਿਸਰੇ, ਇਹਨਾਂ ਪਦਾਰਥਾਂ ਵਿੱਚ ਮੈਨੂੰ ਨਾਮ ਭੁੱਲੇ ਨਾ, ਇਹਨਾਂ ਪਦਾਰਥਾਂ ਵਿੱਚ ਵਾਹਿਗੁਰੂ ਤੇਰਾ ਨਾਮ ਚਿੱਟੇ ਆਵੇ। ਇਹ ਅਰਦਾਸ ਸਿੱਖ ਨੂੰ ਕਰਨੀ ਚਾਹੀਦੀ ਹੈ। ਹਜ਼ੂਰ ਨੇ ਪਦਾਰਥ ਮੰਗਣ ਤੋਂ ਇਨਕਾਰ ਨਹੀਂ ਕੀਤਾ ਕਿਸੇ ਸਿੱਖ ਕਿ ਤੂੰ ਦੁਨਿਆਵੀ ਲੋੜ ਨਾ ਲੱਗਿਆ। ਪਾਤਸ਼ਾਹ ਨੇ ਕਿਹਾ ਮੰਗ, ਪਰ ਤੇਰੀ ਹਰ ਅਰਦਾਸ ਦੇ ਪਿੱਛੇ ਇਹ ਜ਼ਰੂਰ ਚਾਹੀਦਾ ਤੂੰ ਅੰਦਰੋਂ ਭਾਵਨਾ ਨਾਲ ਜੁੜ ਕੇ ਕਹੇ ਮੈਂ ਨਾਹੀਂ ਕੀਤਾ ਲੱਭੋ, ਇੱਕ ਨਾਮ ਤੇਰਾ ਮੈਂ ਫੱਬੋ। ਵਾਹਿਗੁਰੂ ਮੈਂ ਲਾਲਚ ਨਹੀਂ ਕਰਦੇ, ਇਹ ਮੈਨੂੰ ਸੰਸਾਰ ਪਰਿਵਾਰ ਦੀਆਂ ਲੋੜਾਂ ਨੇ, ਇਹ ਚੀਜ਼ਾਂ ਚਾਹੀਦੀਆਂ ਨੇ, ਪਰ ਇਹਨਾਂ ਵਿੱਚ ਲੋਭ ਲਾਲਚ ਨਾ ਪੈਦਾ ਹੋਵੇ। ਇੱਕ ਕਿਰਪਾ ਕਰਿਓ ਸਤਿਗੁਰ ਜੀ, ਤੁਹਾਡਾ ਨਾਮ ਨਾ ਵਿਸਰੇ। ਪਹਿਲਾਂ ਜਪਜੀ ਸਾਹਿਬ ਆਪਾਂ ਪੜ੍ਹ ਕੇ ਆਏ ਤਾਂ ਸਾਧ ਸੰਗਤ ਉਹਦੇ ਵਿੱਚ ਦੋ ਵਾਰ ਦੁਹਰਾ ਕੇ ਅਰਦਾਸ ਕੀਤੀ, ਹੇ ਸਤਿਗੁਰੂ ਮੈਨੂੰ ਐਸੀ ਬੁੱਧ ਅਕਲ ਦਿਓ ਕਿ ਤੁਹਾਡਾ ਨਾਮ ਨਾ ਵਿਸਰੇ। ਸੁੱਖਾਂ ਦੇ ਦਾਤੇ ਮੈਨੂੰ ਸੁੱਖ ਚਾਹੀਦੇ ਨੇ, ਪਰ ਇਹ ਦਾਤਾ ਤੇਰਾ ਨਾਮ ਕਦੇ ਨਾ ਵਿਸਰੇ। ਇਹ ਅਰਦਾਸ ਜਪਜੀ ਸਾਹਿਬ ਵਿੱਚ ਦੋ ਵਾਰ ਦੁਹਰਾ ਕੇ ਕੀਤੀ। ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਭ ਜੀਵਾਂ ਨੂੰ ਦਾਤਾਂ ਦੇਣ ਵਾਲੇ ਦਾਤੇ, ਬਸ ਤੁਹਾਡਾ ਨਾਮ ਨਾ ਵਿਸਰੇ। ਅੱਜ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਚਨ ਕਹੇ, ਅਕਾਲ ਪੁਰਖ ਵਾਹਿਗੁਰੂ ਜੀ ਦਾ ਹਰੀ ਦਾ ਨਾਮ, ਉਹ ਪਰਮਾਤਮਾ ਜਿਹੜਾ ਪੁਰਖੋਤਮ ਸ੍ਰੇਸ਼ਟ ਪੁਰਖ ਹੈ, ਉੱਤਮ ਪੁਰਖ ਹੈ, ਸਭ ਨਾਲੋਂ ਵੱਡਾ, ਜਿਹੜਾ ਕਾਲ ਤੋਂ ਰਹਿਤ ਪੁਰਖ ਹੈ, ਜਿਹਨੂੰ ਅਕਾਲ ਪੁਰਖ ਕਹਿੰਦੇ ਨੇ, ਜਿਹਦੀ ਮੂਰਤ ਸਮੇਂ ਤੋਂ ਕਾਲ ਤੋਂ ਰਹਿਤ ਹੈ, ਜਿਹਦੀ ਮੂਰਤ ਅਚਲ ਮੂਰਤ ਅਨੁਭਵ ਪ੍ਰਕਾਸ਼ ਹੈ, ਉਹਦੇ ਅੱਗੇ ਅਰਦਾਸ ਕਰ, ਉਹਦਾ ਨਾਮ ਜਪ। ਹੇ ਭਾਈ, ਜਿਹੜਾ ਉਹਦਾ ਨਾਮ ਜਪਦਾ, ਹਜ਼ੂਰ ਨੇ ਕਿਹਾ ਸਭ ਬਿਨਸਾ ਦਾਲ ਦਲਗਾ, ਉਹਦੇ ਜੀਵਨ ਵਿੱਚੋਂ ਸਭ ਦਲਿੱਦਰ ਦਲਾਂ ਦੇ ਦਲ ਖਤਮ ਹੋ ਜਾਂਦੇ ਨੇ। ਸਤ ਸੰਗਤ, ਦਲ ਦਾ ਅਰਥ ਹੈ ਜਿਹੜੀ ਚੀਜ਼ ਚਿੰਬੜ ਜਾ ਕਿਸੇ, ਉਹਨੂੰ ਦਲਿੱਦਰ ਕਹਿੰਦੇ ਨੇ। ਚਿੰਬੜੀ ਹੋਈ ਚੀਜ਼ ਜਿਹੜੀ ਕਿਸੇ ਤਰ੍ਹਾਂ ਨਾਲ ਲੱਥੇ, ਜਾਂ ਗੁਰੂ ਦਾ ਨਾਮ ਜਪ, ਤੇਰੇ ਉਹ ਚਿੰਬੜੇ ਹੋਏ ਸੰਤਾਪ ਦੁੱਖ ਰੋਗ ਉੱਤਰ ਜਾਣਗੇ। ਜਿਹੜੇ ਕਾਮ ਕ੍ਰੋਧ ਲੋਮੋ ਅਹੰਕਾਰ ਈਰਖਾ ਦਵੈਸ਼ ਅਧਿਆਤਮ ਵਿੱਚ ਲੱਗੇ ਹੋਏ ਮਨ ਦੇ ਰੋਗ ਨੇ, ਜਿਹੜੀਆਂ ਆਦਤਾਂ ਪੱਕ ਗਈਆਂ ਨੇ, ਜਾਂ ਗੁਰੂ ਦਾ ਨਾਮ ਜਪ, ਸਿਮਰਦਿਆਂ ਸਿਮਰਦਿਆਂ ਉਸ ਪੁਰਖ ਉੱਤਮ ਅਕਾਲ ਪੁਰਖ ਵਾਹਿਗੁਰੂ, ਤੇਰੇ ਵੱਡੇ ਵੱਡੇ ਦਾਲਦ ਦਲਿੱਦਰ ਉਹਨਾਂ ਦੇ ਦਲਾਂ ਦੇ ਦਲ ਖਤਮ ਹੋ ਜਾਣਗੇ। ਕਿਉਂਕਿ ਸਾਧ ਸੰਗਤ, ਬਾਣੀ ਪੜ੍ਹੋ, ਤੁਸੀਂ ਰੋਜ਼ ਦੇ ਸਰੋਤੇ ਹੋ, ਇੱਕ ਔਗਣ ਦੇ ਨਾਲ ਕਈ ਔਗਣ ਆਉਂਦੇ ਨੇ। ਜਿਵੇਂ ਹੁਣ ਡਾਕਟਰ ਕਹਿੰਦੇ ਨੇ ਕੁਝ ਰੋਗ ਐਸੇ ਨੇ ਜੋ ਸਰੀਰ ਵਿੱਚ ਰਹਿਣ ਲੱਗ ਜਾਣ, ਉਹ ਹੋਰ ਰੋਗਾਂ ਨੂੰ ਬੁਲਾ ਲੈਂਦੇ ਨੇ। ਆ ਜਾਓ, ਹੁਣ ਬੰਦਾ ਢਾ ਲਿਆ, ਹੁਣ ਇਹਨੂੰ ਹੋਰ ਚਿੰਬੜੋ। ਉਹ ਫਿਰ ਇੱਕ ਰੋਗ ਦਾ ਇਲਾਜ ਨਾ ਕਰੋ, ਕਈ ਚਿੰਬੜ ਜਾਂਦੇ ਨੇ। ਇੱਦਾਂ ਸਾਧ ਸੰਗਤ ਜੀ, ਇੱਕ ਔਗਣ ਦਾ ਇਲਾਜ ਨਾ ਹੋਵੇ, ਫਿਰ ਉਹਦੇ ਨਾਲ ਕਈ ਔਗਣ ਹੋਰ ਆ ਜਾਂਦੇ ਨੇ। ਤਾਂ ਪਾਤਸ਼ਾਹ ਨੇ ਕਿਹਾ ਦਲਾਂ ਦੇ ਦਲ, ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪਿਆ ਦਲਿੱਦਰ ਨਾਸ਼ ਹੋ ਜਾਂਦੇ ਹਨ।
ਜਨਮ ਮਰਨਾ ਮਿਟਿਓ ਗੁਰ ਸਭ ਦੀ, ਹਰ ਆਸਰ ਸੇਵ ਸੁਖ ਸਮਗਾ।
ਕਹਿੰਦੇ ਸਭ ਤੋਂ ਵੱਡੀ ਪ੍ਰਾਪਤੀ ਕਿ ਜਨਮ ਮਰਨ ਦਾ ਡਰ ਖਤਮ ਹੋ ਜਾਂਦਾ, ਜਮਾਂ ਦਾ ਦੂਤ ਦਾ ਡਰ ਮੁੱਕ ਜਾਂਦਾ, ਗੁਰੂ ਦੇ ਸ਼ਬਦ ਦੇ ਨਾਲ ਹਰ ਅਸਤਰ ਸਦਾ ਸਥਿਰ ਰਹਿਣ ਵਾਲਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ, ਉਹ ਸਿਮਰਨ ਦੇ ਨਾਲ ਸੁੱਖ ਸਮਘਾ ਦਾ ਅਰਥ ਹੈ, ਉਹਦੇ ਜੀਵਨ ਦੇ ਸੁੱਖ ਸਮਾ ਜਾਂਦੇ ਨੇ। ਜਿੱਥੇ ਦੁੱਖ ਦਲਿੱਦਰ ਚਿੰਬੜੇ ਸੀ ਉਹ ਉੱਤਰ ਗਏ, ਹੁਣ ਸੁੱਖ ਸਮਾਉਣੇ ਸ਼ੁਰੂ ਹੋ ਗਏ। ਸਹਿਜੇ ਸਹਿਜੇ ਉਹ ਉੱਤਰਦੇ ਗਏ, ਸੁੱਖ ਸਮਾਉਂਦੇ ਗਏ, پہلوں بادشاہ کہندے ہیں جے تو جپ نہیں سکدا سن لیا کر، وہ بھی سمرن ہو جائے گا. جے تو آپ جپ نہیں سکدا بانی پڑھ نہیں سکدا، چت جوڑ کے بانی سن، سنن نال بھی دکھ اتر جان گے سکھ سما جان گے. روز اپن سن دے سات سنگت، وہ وکری گل وشواس نہ آوے تاں بادشاہ تاں روز سمجھاؤندے نے دکھ روگ سنتا پتنے پڑو سنی سچی بانی سنت ساجن پے سسے پورے گرتے جانی. مہاراج جی یہ سکھ ملتے کنے؟ حضور پھر راہ دس دے، نام جپن تو بغیر سکھ نہیں ملے گا. سمرو سمر سمر سکھ پا دو، کل کلیش تن مہی مٹا دو. ایک چیز زندگی وچ اپنے کام آئے گی. دنیا وچ کوئی بھی چیز پراپت کر لو منگ لو، وہ نال جان والی نہیں. منگنا گرو کو ماڑا نہیں، پر ساتھ سنگت وہ چیز شریر مردیا نال ہی مر جائے گی. تن دولت پراپرٹی شریر مردیا سار بندے دے نام دے نال ہی مر جاندی ہے، وہ دے نال نبھن والی نہیں. ایک کوئی کاغذ لگتا ہے ساتھ سنگت، کیونکہ کاغذی سسٹم ہے، سب کچھ کاغذی سسٹم ہے. ایک کوئی کاغذ لگتا ہے ڈیتھ سرٹیفکیٹ، ساری ہی پراپرٹی پیسہ جڑا ہے وہ کسی ہور دے نام کر جانا. تائیوں پادشاہ نے سوچیت کیتا منگ لے بشک، پر یاد رکھیں انہیں تیرے مرن تے رونا نہیں، کیونکہ یہ پہلے کسی ہور کول سی، ہن تیرے کول ہے، تیرے تو بعد کسی ہور کول چلی جائے. خسم مرے تو نار نہ روے، اس رکھوارا اور ہوے، یہ تن دولت مایا وہ نار ہے، تیرے مردے انہیں نہیں رونا. تیرے تو پہلے کسی ہور دی پراپرٹی سی، اج تیرے نام تے کاغذ ہے، کل کسی ہور دے نام تے چڑھ جانے. جو کچھ نظر آ رہا ہے یہ شریر دے جیوندیاں دی ہنڈنا، مردیاں سار چھٹ جانا. کوئی بندہ ڈاکٹر ہے، شریر مردے وہ ڈاکٹری کا گیان اتے ہی سڑ جانا. کسی بندے کول انجینئر، وہ کول گیان ہے پل بنا، کوئی چیزاں بنا، کاراں تیار کرن، جہاز تیار کرن، شریر مردے وہ گن بھی سڑ جانا. وہ نالج وہ گیان اگے نہیں نبدا. انہوں پادشاہ نے کہا کپڑ روپ سہاونا چھڈ دنیا اندر جاونا. تیری پانچ پانچ ہزار دی ڈریس جڑی کورڈ میں ٹنگی ہے، مردے انسار جاتا سسکار کر دیں گے نالے، تے جا پھر ڈر دیا کسی نو دان دے دیں گے، کر نہیں رکھن گے. پھر تیری چیزاں تو بھی پیا ہونا ہے، اس لئے نال ایک چیز جانی ہے کپڑ روپ سہاونا چھڈ دنیا اندر جاونا مندا چنگا اپنا اپنے ہی کیتا پاونا. شریر دوارا کیتے کرم نال جان گئے. جی اپا اتنے بیٹھ کے جپ رہے نا سات سنگت، یہ بھی نال جانا ہے، یہ سما ویارتھ نہیں، سیدھا لائیو رب دے کر لکھیا جا رہے ہیں. اس لیے چت جوڑ کے کہہ دیا کرو ست نام شری. ہن ایک تے کرم نال جان گے، ایک چیز ہور ہے جڑی نال جاندی، چنگیائی تے بریائی کرم نال جاندے نے. دوجی جو اج مہاراج جی نے بچن کہا کہ ہر استر سیب سکھ سم کا، او سکھ سما جاندا ہے. تے اے اکال پورک دا استر نام شریر مرن تو بعد رب دی درگاہ تک نال جانا. مہاراج درگاہ تک بھی جائے گا. حضور کہندے نے تیرے چنگے ماڑے کرم بھی جان گئے، جپیا ہویا نام گرو دا بچن بھی نال جائے گا. آ بچن پڑھو سات سنگت، جنوں مہاراج کہندے نے سمرو سمر سمر سکھ پاو، ساس ساس سنبھالے اے لوک پر لوک سنگ سائی جت کت موئے رکھوالے، گر کا بچن وسے جی نالے جل نہیں ڈوبے تس کر نیلے وے پا نہ سکے جل. اگ وچ شریر سڑنا پر گرو دا بچن نہیں، وہ گر کا بچن وسے جی نالے، تیری جند نال وس جانا ہے، جدوں درگاہ وچ جانا ہے ادوں نال جائے گا. سات سنگت بچن دا ادوں پتا لگدا ہے جدوں بندہ سنسار چھڈ کے رب دی درگاہ ول ترد ہے. جدوں سنسار چھڈ کے اس رب دے گھر ول ترید ہے، درگاہ ول جاندے ہم بچن دا ادوں پتا لگدا ہے. اے واہ گرو شبد اکھر نہیں،
ਇਹ ਜਪਿਆ ਹੋਇਆ ਨਾਮ ਨਾਲ ਲੁਭਣ ਵਾਲਾ। ਸਾਧ ਸੰਗਤ ਭਾਈ ਗੁਰਦਾਸ ਸਾਹਿਬ ਨੇ ਬਚਨ ਕਿਹਾ, ਕਹਿੰਦੇ ਪਹਿਲਾਂ ਉਹਦੀ ਸਾਰ ਨਹੀਂ, ਇਹ ਤੇ ਬਾਅਦ ਵਿੱਚ ਪਤਾ ਲੱਗਦਾ ਉਹਦਾ ਮੁੱਲ ਕੀ ਹੈ। ਜਿਵੇਂ ਸੱਜਣੋ ਹੀਰਾ ਹੈ ਤੇ ਛੋਟਾ ਜਿਹਾ, ਉਹਨੂੰ ਹੱਥ ਵਿੱਚ ਬੰਦ ਕਰ ਲਓ, ਜੇਬ ਚ ਪਾ ਲਓ, ਉਹਦਾ ਕਿਹੜਾ ਕੋਈ ਭਾਰ ਆਕਾਰ ਹੈ, ਉਹਦਾ ਕੋਈ ਬਹੁਤਾ ਵਜਨ ਭਾਰ ਨਹੀਂ। ਪਰ ਜਿੱਦਣ ਕਿਸੇ ਯੋਰੀ ਕੋਲ ਮੁੱਲ ਪੈਂਦਾ, ਉਦਣ ਹੀਰੇ ਦੇ ਇਵਜ ਵਿੱਚ ਬੋਰੀਆਂ ਭਰ ਜਾਂਦੀਆਂ ਨੇ ਪੈਸਿਆਂ ਦੀ। ਭਾਈ ਗੁਰਦਾਸ ਜੀ ਨੇ ਦੂਜੀ ਪੰਕਤੀ ਕਹੀ ਹੁੰਡੀ, ਉਹਨੂੰ ਅੱਜ ਦੇ ਸ਼ਬਦਾਂ 'ਚ ਕਹੀਏ ਚੈੱਕ। ਚੈੱਕ ਬੁੱਕ ਵਿੱਚੋਂ ਚੈੱਕ ਕੱਟੋ, ਚੈੱਕ ਦਾ ਕੀ ਭਾਰ ਹੈ? ਉਹ ਤਾਂ ਨਿੱਕਾ ਜਿਹਾ ਕਾਗਜ਼ ਦਾ ਟੁਕੜਾ ਪਰਸ ਵਿੱਚ, ਜੇਬ ਵਿੱਚ, ਬੁੱਝੇ ਵਿੱਚ ਪਾਇਆ ਜਾ ਸਕਦਾ, ਪਰ ਜਿੱਦਣ ਉਹ ਕਈ ਕਰੋੜਾਂ ਦਾ ਚੈੱਕ ਕੈਸ਼ ਹੁੰਦਾ, ਫਿਰ ਪੈਸੇ ਜੇਬ ਵਿੱਚ ਨਹੀਂ ਪੈਂਦੇ, ਸਾਧ ਸੰਗਤ ਝੋਲੇ ਭਰ ਕੇ ਲਿਆਉਣੇ ਪੈਂਦੇ ਨੇ। ਇੱਦਾਂ ਭਾਈ ਗੁਰਦਾਸ ਸਾਹਿਬ ਕਹਿੰਦੇ, ਗੁਰੂ ਦਾ ਬਚਨ ਹੈ ਤੇ ਛੋਟਾ ਜਿਹਾ, ਵਾਹਿਗੁਰੂ। ਉਹ ਸੱਜਣਾ ਇੱਕ ਬਚਨ ਵੀ ਗੁਰੂ ਦਾ ਕਮਾ ਲਈ, ਉੱਦਣ ਤੈਨੂੰ ਸਾਰ ਪਤਾ ਲੱਗੇਗੀ, ਜਿੱਦਣ ਸੰਸਾਰ ਛੱਡ ਕੇ ਦਰਗਾਹ ਵੱਲ ਜਾਏਗਾ। ਕਿਉਂਕਿ ਕੋਈ ਚੀਜ਼ ਨਾਲ ਨਹੀਂ, ਉੱਦਣ ਸਿਰਫ ਉਹੀ ਉਹ ਨਾਲ ਜਾਏਗਾ। ਜੈ ਮਾਤ ਪਿਤਾ ਸੁੱਤ ਮੀਤ ਨਾ ਭਾਈ, ਮਨ ਉਹਨਾਂ ਨਾਮ ਤੇਰੇ ਸੰਗ ਸਹਾਈ, ਜੇ ਮਹਾਂ ਭਿਆਨ ਦੂਤ ਜਮ ਦਲੈ, ਤੈਨ ਕੇਵਲ ਨਾਮ ਸੰਗ ਤੇਰੇ ਚੱਲੈ, ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਹਿ ਉਦਾਰੀ। ਜੈਸੇ ਹੀਰਾ ਹਾਥ ਮੈਂ ਤਨਕ ਸੋ ਦਿਖਾਈ ਦੇ, ਮੋਲ ਕੀ ਦਮਕਨ ਭਰਤ ਭੰਡਾਰ ਜੀ, ਜੈਸੇ ਬਰ ਬੰਦੇ ਹੁੰਡੀ ਲਗਤ ਨਾ ਭਾਰ ਪਸ਼ੂ। ਅੱਗੇ ਬਜ਼ੁਰਗ ਬੈਠੇ ਨੇ ਸਾਧ ਸੰਗਤ, ਪੁਰਾਣੇ ਜ਼ਮਾਨੇ ਵਿੱਚ ਹੁੰਡੀਆਂ ਚੱਲਦੀਆਂ ਸਨ, ਸ਼ਾਹੂਕਾਰ ਨੇ ਹਸਤਾਖਰ ਕਰਕੇ ਦੇ ਦੇਣੇ, ਕੋਟ ਵਰਡ ਲਿਖ ਦੇਣਾ, ਬੰਦੇ ਨੇ ਜਾ ਕੇ ਉਹ ਸ਼ਹਿਰ ਵਿੱਚ ਸ਼ਾਹੂਕਾਰ ਕੋਲ ਜਾਣਾ, ਉਹ ਕਾਗਜ਼ ਦਿਖਾਉਂਦਿਆਂ ਉਹਨੂੰ ਅਨੇਕਾਂ ਪੈਸੇ ਮਿਲ ਜਾਂਦੇ ਸਨ। ਏਦਾਂ ਹੁਣ ਚੱਕ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ, ਜੈਸੇ ਬਰ ਬੰਦੇ ਹੁੰਡੀ ਲਗਤ ਨਾ ਭਾਰ ਕਸ਼ੂ, ਅੱਗੇ ਜਾਏ ਪਾਈਅਤ ਲਛਮੀ ਅਪਾਰ ਜੀ, ਜੈਸੇ ਬੱਟ ਬੀਜ ਅਤ ਸੂਕਮ ਸਰੂਪ ਹੋਤ, ਬੋਏ ਸੇ ਬਵਿਧ ਕਰੇ ਬਿਰਖਾ ਵਿਸਥਾਰ ਜੀ, ਬੋੜ ਦੇ ਦਰਖਤ ਦਾ ਬੀਜ ਭਾਵੇਂ ਛੋਟਾ, ਜਿੱਦਣ ਜੜ ਲੱਗਦੇ ਉਹ ਕਰੋੜਾਂ ਦੀਆਂ ਨੂੰ ਜਨਮ ਦੇ ਦਿੰਦੇ। ਤੈਸੇ ਗੁਰ ਬਚਨ ਸੱਚਨ ਗੁਰ ਸਿੱਖਣ ਮੈਂ, ਜਾਨੀਏ ਮਹਾਤਮ ਗਏ ਹਰ ਦੁਆਰ ਜੀ। ਏਦਾਂ ਗੁਰੂ ਦਾ ਤੇ ਗੁਰੂ ਦੇ ਸਿੱਖਾਂ ਦਾ ਕੋਈ ਬਚਨ ਕਮਾ ਲੈ, ਚੇਤੇ ਰੱਖੇ ਸਾਧ ਸੰਗਤ, ਜਿੱਦਣ ਦਰਗਾਹ ਵੱਲ ਤੁਰਦਾ, ਉੱਦਣ ਜਿੰਦ ਨੂੰ ਉਸ ਜਪੇ ਹੋਏ ਨਾਮ ਦਾ ਲਾਭ ਮਿਲਦਾ, ਉੱਦਣ ਨਾਮ ਦੀ ਸਾਰ ਪਤਾ ਲੱਗਦੀ। ਅੱਜ ਮਹਾਰਾਜ ਜੀ ਨੇ ਕਿਹਾ, ਇਹ ਸੇਵਿਆ ਹੋਇਆ ਨਾਮ ਅਸਥਿਰ ਹੈ, ਸਦਾ ਸੁੱਖ ਸਮਾ ਜਾਂਦਾ, ਤੇ ਜਪਣ ਵਾਲੇ ਦੇ ਅੰਦਰੋਂ ਦੁੱਖ ਉਤਰਦੇ ਸੁੱਖ ਸਮਾ ਜਾਂਦੇ ਹਨ।
ਮਨ ਭਜ ਰਾਮ ਨਾਮ ਅਤ ਪੇਰਗਾ,
ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਹੋ, ਮੇਰੇ ਮਨ ਅਕਾਲ ਪੁਰਖ ਵਾਹਿਗੁਰੂ ਜੀ ਦਾ ਅਤ ਪਿਆਰਾ ਨਾਮ ਸਿਮਰਿਆ ਕਰ, ਜਿਹੜਾ ਤੇਰੇ ਨਾਲ ਨਿਭਣ ਵਾਲਾ। ਤੈਨੂੰ ਸੰਸਾਰ ਦੀਆਂ ਚੀਜ਼ਾਂ ਪਿਆਰੀਆਂ ਲੱਗਦੀਆਂ ਨੇ, ਠੀਕ ਹੈ, ਪਰ ਸਭ ਤੋਂ ਪਿਆਰਾ ਵਾਹਿਗੁਰੂ ਦਾ ਨਾਮ ਹੈ, ਜਿਹੜਾ ਸਰੀਰ ਮਰਨ ਤੋਂ ਬਾਅਦ ਵੀ ਅਗਾਂਹ ਜਾਂਦਾ ਹੈ।
ਮੈਂ ਮਨ ਤਨ ਅਰਪ ਧਰਿਓ ਗੁਰ ਆਗੈ, ਸਿਰ ਵੇਚ ਲਿਓ ਮੁੱਲ ਮਹਿੰਗਾ।
ਕਹਿੰਦੇ ਇਹ ਪ੍ਰੀਤ, ਇਹ ਨਾਮ, ਇਹ ਗੁਰੂ ਦਾ ਬਚਨ ਐਵੇਂ ਨਹੀਂ ਜੇ ਮਿਲਦਾ। ਜਿਹੜਾ ਕਮਾਉਂਦਾ ਉਹਨੂੰ ਸਾਧ ਸੰਗਤ ਕਮਾਈ ਵਾਲੇ ਮੁਕਾਮ ਤੇ ਪਹੁੰਚਣ ਵਾਸਤੇ ਬੜਾ ਕੁਝ ਵੇਚਣਾ ਪੈਂਦਾ। ਦੋ ਚੀਜ਼ਾਂ ਗੁਰੂ ਨੇ ਮੰਗੀਆਂ ਨੇ, ਤਨ ਵੀ ਗੁਰੂ ਨੂੰ ਚਾਹੀਦਾ, ਪਰ ਸਿੱਖਾ ਉਸ ਤੋਂ ਪਹਿਲਾਂ ਮਨ ਗੁਰੂ ਨੂੰ ਚਾਹੀਦਾ। ਜੇ ਤੂੰ ਮਨ ਭੇਂਟ ਨਾ ਕੀਤਾ, ਤਨ ਦੇ ਕੀਤੇ ਹੋਏ ਕਰਮ ਸ਼ਾਇਦ ਅਖੀਰ ਤੇ ਜਾ ਕੇ ਵਿਅਰਥ ਹੋ ਜਾਣ, ਇਸ ਲਈ ਆਪਣਾ ਮਨ ਗੁਰੂ ਅੱਗੇ ਰੱਖ। ਤਾਂਹੀਓ ਪਾਤਸ਼ਾਹ ਪੰਜ ਸ਼ਰਤਾਂ ਦੇ ਸੁਖਮਨੀ ਸਾਹਿਬ ਦੇ ਸ਼ਬਦ ਵਿੱਚ ਕਹਿਣਗੇ, ਮਨ ਵਿੱਚ ਹੈ ਸਤਿਗੁਰ ਕੇ ਪਾਸ। ਜਦੋਂ ਇਹ ਪਦੇ ਦੀ ਸ਼ੁਰੂਆਤ ਹੋਏਗੀ, ਉਹਦੇ ਵਿੱਚ ਕਹਿਣਗੇ, ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕਉ ਕਰ ਕਛ ਨਾ ਜਨਾਵੇ, ਹਰ ਹਰ ਨਾਮ ਹਿਰਦੈ ਸਦ ਧਿਆਵੇ, ਮਨ ਵਿੱਚ ਹੈ ਸਤਿਗੁਰ ਕੈ ਪਾਸ, ਤੇ ਸੇਵਕ ਕੈ ਕਾਰਜ ਰਾਸ। ਅੱਜ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਮੈਂ ਮਨ ਵੀ ਤੇ ਤਨ ਵੀ ਗੁਰੂ ਨੂੰ ਅਰਪਣ ਧਰਿਆ, ਉਹਦੇ ਅੱਗੇ ਰੱਖ ਦਿੱਤਾ, ਸਿਰ ਵੇਚ ਕੇ ਇਹ ਮੁੱਲ ਮਹਿੰਗਾ ਲਿਆ ਨਾਮ, ਇਹ ਨਾਮ ਸਸਤਾ ਨਹੀਂ। ਬਚਨ ਕਮਾਉਣਾ ਬਹੁਤ ਔਖਾ ਸਾਧ ਸੰਗਤ, ਪਹਿਲਾਂ ਬਚਨ ਕਮਾਈ ਵਾਲੇ ਮੁਕਾਮ ਤੇ ਪਹੁੰਚਣ ਵਾਸਤੇ ਆਪਣਾ ਮਨ ਵੇਚਣਾ ਪੈਂਦਾ। ਜੇ ਮਨ ਆਪਣੇ, ਉਹ ਹੁਜਤਾਂ ਕਰੇਗਾ, ਤਰਕ ਕਰੇਗਾ, ਉਹ ਹਰ ਗੱਲ ਉੱਤੇ ਸਵਾਲ ਖੜਾ ਕਰਦਾ, ਤੇ ਸਾਧ ਸੰਗਤ ਜਿੱਦਣ ਕੋਈ ਮਨ ਵੇਚ ਦਿੰਦਾ, ਉਹਨੂੰ ਧਰਮ ਦੀ ਦੁਨੀਆਂ ਵਿੱਚ ਤੁਸੀਂ ਅੰਧ ਵਿਸ਼ਵਾਸ ਕਹਿ ਸਕਦੇ ਹੋ। ਦੁਨਿਆਵੀ ਤੌਰ ਤੇ ਅੰਧ ਵਿਸ਼ਵਾਸ ਮਾੜਾ, ਪਰ ਗੁਰਮਤ ਵਿੱਚ ਇਹ ਕਈ ਵਾਰ ਅੱਗੇ ਵੀ ਬੇਨਤੀ ਤੁਸੀਂ ਇੱਥੇ ਸਰਵਣ ਕੀਤੀ, ਅੰਧ ਵਿਸ਼ਵਾਸ ਧਰਮ ਵਿੱਚ ਹੋਣਾ ਚਾਹੀਦਾ, پر شرط یہ ہے جے دے اتے وشواس کرنے او بندہ انہ نیجے ہونا چاہیے جے دے اتے وشواس کرنے تیرا گرو سجکھا چاہیے دے پھر اکھاں بند کر کے وشواس کری نہیں تے شبد وی کہ گرو جنہ کا اندلا سکھ بھی اندے کرم کرین جنہ دے گرو انے نکل جاندے نے لکھاں چیلے ڈب جاندے نے آپ گرو جا کے جلاں وچ بہ جاندے ساتھ سنگت گرو سجکھا ہونا چاہیے دے پھر پادشاہ نے بچن کہے تو اکھاں بند کر کے وشواس کری شری گرو رام داس مہاراج جی دا ایک بچن ہے کئی بار مہاراج او وی حکم نامہ بخشتے ہیں حضور کہندے نے سکھ ولوں ارداس کر کے مہاراج اسی انے ہاں تے سوال کیتا ہن انے نو اکھاں چاہی دیاں نے پھر منگیا پتہ کی شری گرو رام داس مہاراج کہندے اکھاں نہ منگ لئی گیان نہ منگ لئی گرو دا گیان ہونا چاہی دے پر چترائی سیانپاں تیگنیاں پینیاں نے گرو دے کولوں سیانپنیاں اکھاں نہ منگن لگ دی اکو چیز کہیں داتا مینوں اکھاں دی ضرورت نہیں بس اپنا پلہ پکڑا تے پار لگ لگا دیو لنگنا تے پار ہے پھر اکھاں دی کی ضرورت ہے بادشاہ جیون تے سفل کرنا پھر بہتی چترائیاں سیانپن کیوں چاہی دیا نے اے ارداس سکھا تیرے اندر اتنا وشواس ہو دے ارداس کری ہم اندلے اند بکھے بکھراتے کیوں چل لیں گر چل لی ستگر دیا کرے سکھ داتا ہم لاویں اپن پل لی تے جواب گرو نے دتا گر سکھ میت چلو گر چل لی جو گر کہے سوئی پل منو ہر ہر کتھا مرال لی جدن کوئی من بیچ دن دے ساتھ سنگت من بیچیاں پھر وہ کمائی والے مقام تے پہنچ دے میں صرف توڑا تے آنڈ لونے شری گرو نانک صاحب مہاراج جی دے ہتھوں ایک مٹی دا کٹورا پوکھر وچ چھپڑ وچ سٹ دیندے نے مہاراج جان بوجھ کے سٹ دے نے چکر وچ پھر سوال کر کے نال دے کئی سکھاں نوں کہندے نے اپنے سپتر بابا شری چند نوں کہندے نے بیٹا آ کٹورا کڈ کے لیاؤ اگوں جواب کی دتا مہاراج نکے ہوئے کٹورے دی خاطر چھپڑ وچ بڑن دی کی ضرورت ہے ایداں دے مٹی دے کئی بھانڈے پئے نے اے کیڑا کوئی بہت قیمتی چیز ہے مہاراج یہ کہنا کوئی قیمتی چیز ہے ایدن دے کٹورے دھرم شال وچ ہور بڑے نے ساتھ سنگت ایک پکھ تو سیانپ تو سنسار بلوں سوچو تو بابا شری چند کوئی غلط نہیں کہہ رہے صحیح کہہ رہے کیونکہ نکے جے مٹی دے کٹورے لئی پوکھر وچ بڑن دی کی لوڑ ساتھ سنگت پر جدوں گرو دا پکھ ویکھو گے اتھے سیانپ چترائی نہیں اتھے اپنی اکل گرو دے سامنے کوئی آرگومنٹ نہیں جو گر کہے سوئی پل مانو ہر ہر کتھا نرلی جدو اشارہ کر کے کیا لینا جی کٹورا کڈنا سی اگوں ایک بھی جواب طلبی نہیں اپنے وستر کپڑے نہیں ویکھے سیدھے پوکھر چھپڑ وچ جا بڑے کٹورا کڈ کے سامنے رکھ دے پادشاہ سوال اے نہیں کہ کٹورے بہت نے سوال اے ہے جو گر کہے سوئی پل مانو ساتھ سنگت اج اسی سیانپاں والے ترک کرن لگ نہیں تے سکھی نو کی کہو گے جدو شری گرو نانک صاحب مہاراج کہندے نے مردہ کھاؤ ہن جواب دین والے کہندے مہاراج یہ کوئی کھان والی چیز ہے گل تے صحیح ہے مردہ کوئی منکھی کھان دی چیز نہیں پر پادشاہ نے جدو حکم کیتا ہے پاویں پاو ارتھ کوئی ہور نے باری طور تے وی سکھی دا درشتانت ہے اشارہ کردیا سار ہاتھ جوڑ کے بھائی لینا جی کہندے نے مہاراج کدھروں کھانا شروع کراں سر بلوں کے پیروں بلوں بس ساتھ سنگت کھان دی ضرورت نہیں جو گر کہے سوئی پل مانو پادشاہ نے کیا ہن جنماں جنماں دا اندروں مردہ جیون مک گیا لینیا تو او جیوت ہو گیا جا تیرے دیدار کر کے لکھاں لوکاں جیون ملے گا ساتھ سنگت اے ہے جو گر کہے سوئی پل مانو اج ستگرو گرو رام داس مہاراج کہندے ہیں جدن او پریت او مقام کمائی والا کوئی لیند ہے اس مقام تے پہنچن واسطے بڑا مل مہنگا ملدا ہے نام اپنا من تے تن بچنا پیندا ہے بھگت رویداس صاحب جی نے ایک بچن کیا ہے رب جی میں تو مول مہنگی لئی جی سٹ ہے میری پریت گوبند سے جن کٹا کہندے کیوں کٹے گی رب نالوں پریت کٹ ہی نہیں سکدی کیونکہ جند دے کے مل خریدے ربا تینوں تو کیویں پریت کٹا لینا جنہ اندروں کھچ پریم دی پائی وہ رب نال اس طرح من تن مہنگا مل بیچ کے گرو دے کولوں پریت لیندے رہا ستگر جی وشرام دے کے بخشش کر رہے ہیں
نر پت راج رنگ رس مانے بے
ਜਿਨ ਨਾਵੈ ਪਕੜ ਖੜੇ ਸਭ ਕਲਗਾ।
ਜਿਹੜੇ ਸੰਸਾਰ ਦੇ ਨਰਪਤ ਮੀਨੰਗ ਰਾਜੇ, ਸੰਸਾਰ ਦੇ ਸੁੱਖ ਭੋਗਣ ਵਾਲੇ ਲੋਕ ਆਪਣੀ ਮਨ ਮਰਜ਼ੀ ਕਰਦੇ ਨੇ, ਰੰਗ ਮਾਣਦੇ ਨੇ, ਪਰ ਪਾਤਸ਼ਾਹ ਨੇ ਕਿਹਾ ਅੰਤ ਵੇਲੇ ਜਿੱਦਣ ਜੀਵਨ ਹਾਰ ਕੇ ਤੁਰਦੇ ਨੇ ਉਹਨਾਂ ਨੂੰ ਜੰਮ ਪਕੜ ਕੇ ਕਾਲ ਫਿਰ ਅੱਗੇ ਲਾ ਲੈਂਦਾ, ਫਿਰ ਕੀਤੇ ਹੋਏ ਕਰਮਾਂ ਕਰਕੇ ਉਹ ਪਛਤਾਉਂਦੇ ਨੇ। ਆਪਣੀਆਂ ਮਨ ਮਰਜ਼ੀਆਂ ਕਰਨ ਵਾਲੇ ਜਮ ਉਹਨਾਂ ਨੂੰ ਫਿਰ ਅੱਗੇ ਲਾ ਕੇ ਤੋਰ ਲੈਂਦੇ ਨੇ।
ਧਰਮ ਰਾਏ ਸਿਰ ਡੰਡ ਲਗਾਨਾ ਫਿਰ ਪਛੋਤਾਨੇ ਹੱਥ ਫਲਗਾ।
ਕਹਿੰਦੇ ਜਿੱਦਣ ਉਹ ਧਰਮ ਰਾਜ ਰੱਬ ਦੇ ਅੱਗੇ ਪੇਸ਼ ਹੁੰਦੇ ਨੇ ਫਿਰ ਡੰਡ ਲਾਇਆ ਜਾਂਦਾ, ਉਹਨਾਂ ਦੇ ਸਿਰ ਡੰਡ ਪੈਂਦਾ ਕਰਮਾਂ ਦਾ, ਔਰ ਜਦੋਂ ਫਿਰ ਉਹ ਸਜ਼ਾ ਦਾ ਡੰਡ ਮਿਲਦਾ ਫਿਰ ਉਹ ਪਛਤਾਉਂਦੇ ਨੇ। ਹੱਥ ਫਲਗਾ ਦਾ ਅਰਥ ਹੱਥ ਖਾਲੀ ਹੁੰਦੇ ਨੇ, ਹੱਥ ਮਲਦੇ ਨੇ, ਪੱਲੇ ਕੁਝ ਨਹੀਂ ਪੈਂਦਾ। ਜਿੱਦਣ ਕਰਮਾਂ ਦਾ ਫਲ ਮਿਲਦਾ ਫਿਰ ਉਹ ਪਛਤਾਉਂਦੇ ਨੇ।
ਹਰ ਰਾਖ ਰਾਖ ਜਨ ਕਿਰਮ ਤੁਮਾਰੇ ਸਰਨਾਗਤ ਪੁਰਖ ਪ੍ਰਤ ਪਲਗਾ।
ਪਾਤਸ਼ਾਹ ਨੇ ਵੇਖੋ ਸੁਤੰਤਰ ਕੀਤੇ ਵੀ ਕਰਮ ਕਰਨ ਲਈ, ਰੱਬ ਨੇ ਕਿਸੇ ਤੇ ਪਾਬੰਦੀ ਨਹੀਂ ਲਾਈ, ਆਪਣੀ ਮਨ ਮਰਜ਼ੀ ਦਾ ਕਰਮ ਜਿਵੇਂ ਮਰਜ਼ੀ ਭੋਗ ਸਕਦੇ ਹੋ। ਜੀਵਨ ਜਿਉਣਾ ਮਨੁੱਖ ਨੂੰ ਸੁਤੰਤਰ ਕੀਤਾ, ਚੰਗਿਆਈ ਵੀ ਕਰ ਸਕਣਾ, ਬੁਰਿਆਈ ਵੀ ਕਰ ਸਕਣਾ, ਪਾਪ ਵੀ ਕਰ ਸਕਣਾ, ਪੁੰਨ ਵੀ ਕਰ ਸਕਣਾ, ਪਰ ਜਿੱਦਣ ਰੱਬ ਨੇ ਫਲ ਭੁਗਤਾਉਣਾ ਉਦਣ ਪਰਤੰਤਰ ਹੈ, ਉਹਨੇ ਆਪਣੀ ਮਰਜ਼ੀ ਨਾਲ ਭੁਗਤਾਉਣਾ। ਸਾਧ ਸੰਗਤ ਆਪਾਂ ਕਈ ਵਾਰ ਕਹਿੰਦੇ ਕਹਿਣ ਦੀਆਂ ਗੱਲਾਂ ਜੀ, ਕੋਈ ਨਰਕ ਸਵਰਗ ਨਹੀਂ ਹੈ, ਅੱਗੇ ਕਿਹੜਾ ਕਿਸੇ ਨੇ ਵੇਖਿਆ, ਖਾਓ ਪੀਓ ਮੌਜ ਕਰੋ, ਇੱਟ ਡਿੰਗ ਐਂਡ ਵੀ ਮੇਰੀ, ਨੋਟ ਇੱਟ ਡਿੰਗ ਐਂਡ ਵੀ ਮੇਰੀ, ਖਾਣ ਪੀਣ ਮੌਜਾਂ ਕਰਨ ਲਈ ਸਰੀਰ ਨਹੀਂ। ਇਹ ਹਕੀਕਤ ਹੈ ਕਿ ਕੀਤੇ ਹੋਏ ਕਰਮਾਂ ਦਾ ਹਿਸਾਬ ਰੱਬ ਜ਼ਰੂਰ ਕਰਦਾ। ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ, ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ। ਕਰਮ ਧਰਤੀ ਸਰੀਰ ਕਲਯੁਗ ਵਿੱਚ ਜਿਹਾ ਕੋ ਬੀਜੇ ਤਿਹਾ ਕੋ ਪਾਏ, ਇਹ ਰੱਬ ਦੇ ਘਰ ਦੀ ਹਕੀਕਤ ਹੈ। ਤੇ ਸਾਧ ਸੰਗਤ ਨਰਕ ਜਾਂ ਸਵਰਗ ਕਿਤੇ ਵੱਖਰੀ ਪਲੇਸ ਨਹੀਂ, ਐਸੇ ਧਰਤੀ ਵਿੱਚ ਭੋਗਣੇ ਪੈਂਦੇ ਨੇ। ਮੈਂ ਅੱਗੇ ਵੀ ਇੱਕ ਵਾਰ ਬੇਨਤੀ ਕੀਤੀ, ਸਾਧ ਸੰਗਤ ਨਰਕ ਕਿੱਥੇ ਹੀ ਹੈ? ਕੋਈ ਬੰਦਾ ਵੇਖ ਲਏ ਤੇ ਪਰਤ ਕੇ ਤੋਬਾ ਕਰਦਾ, ਇਸ ਧਰਤੀ ਤੇ ਨਹੀਂ ਆਉਣਾ ਚਾਹੀਦਾ, ਪਰਤ ਕੇ ਉਹ ਜਨਮ ਕਰਮ ਭੋਗਣ ਤੋਂ ਤੋਬਾ ਕਰ ਜਾਏਗਾ। ਸਿਰਸੇ ਦੇ ਲਾਗੇ ਇੱਕ ਛੋਟਾ ਜਿਹਾ ਸ਼ਹਿਰ ਹੈ ਇਲਨਾਬਾਦ, ਉੱਥੇ ਸਾਧ ਸੰਗਤ ਮੈਂਟਲੀ ਡਿਸੇਬਲ ਲੋਕਾਂ ਦਾ ਉਹਨਾਂ ਆਸ਼ਰਮ ਬਣਾਇਆ। 350-400 ਲੇਡੀਜ਼ ਉੱਥੇ ਪਾਗਲ ਰਹਿੰਦੀ ਹੈ, 500-600 ਬੰਦਾ ਵੀ ਉੱਥੇ ਰਹਿੰਦਾ ਜਿਹੜੇ ਮੈਂਟਲੀ ਡਿਸੇਬਲ ਨੇ। ਮੈਂ ਉੱਥੇ ਵੇਖਿਆ, ਉਹਨਾਂ ਵੀਡੀਓਗ੍ਰਾਫੀ ਕਰਕੇ ਸੀਡੀ ਰੱਖੀ ਹੈ, ਇੱਕ ਲੇਡੀਜ਼ ਇੱਕ ਤੇ ਪਾਗਲ ਬਿਰਧ ਸ਼ਰੀਫ, ਇੱਕ ਉਹ ਮੈਂਟਲੀ ਵਿਚਾਰੀ ਪਾਗਲ, ਦੂਜਾ ਸਾਧ ਸੰਗਤ ਉਹਦੇ ਹਾਰਟ ਵੱਲ ਦੇ ਦਿਲ ਵੱਲ ਦੇ ਪਾਸੇ ਛਾਤੀ ਵਿੱਚ ਕੀੜੇ ਪਏ ਹੋਏ, ਐਡੇ ਐਡੇ ਕੀੜੇ, ਉਹਨੂੰ ਡਾਕਟਰ ਆਪਰੇਸ਼ਨ ਨਾ ਕਰਨ ਹਾਰਟ ਵੱਲ ਦੇ ਪਾਸੇ ਮਰ ਜਾਏਗੀ। ਸਾਧ ਸੰਗਤ ਉਹਨਾਂ ਵੀਡੀਓਗ੍ਰਾਫੀ ਕਰਕੇ ਉਹ ਉਧਰਲੇ ਪਾਸਿਓਂ ਆਪਰੇਸ਼ਨ ਇੱਕ ਹਲਕੇ ਜਿਹੇ ਡਾਕਟਰ ਤੋਂ ਕਰਾਇਆ, ਲੇਡੀਜ਼ ਤੇ ਬਚ ਗਈ ਪਰ ਉਹਦੀ ਸੀਡੀ ਬਣਾ ਕੇ ਉਹਨਾਂ ਰੱਖੀ ਹੋਈ ਹੈ। ਸਾਧ ਸੰਗਤ ਉਹ ਇਸ ਤਰ੍ਹਾਂ ਚਮਚਿਆਂ ਨਾਲ ਕੀੜੇ ਕੱਢ ਰਹੇ ਸਨ। ਨਰਕ ਇਸੇ ਧਰਤੀ ਤੇ ਹੈ, ਕਿਤੇ ਹੋਰ ਭੋਗਣ ਦੀ ਲੋੜ ਨਹੀਂ। ਬੰਦਿਆ ਕਰਮ ਕਰਨ ਲਈ ਸੁਤੰਤਰ ਹੈ, ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰ, ਪਰ ਜਿੱਦਣ ਭੋਗਣਾ ਪੈਂਦਾ ਫਿਰ ਰੱਬ ਪਰਤੰਤਰ ਭੁਗਤਾਉਂਦਾ, ਉਹ ਆਪਣੀ ਮਰਜ਼ੀ ਨਾਲ ਭੁਗਤਾਉਂਦਾ। ਅੱਜ ਮਹਾਰਾਜ ਜੀ ਨੇ ਬਚਨ ਕਿਹਾ ਅਰਦਾਸ ਕਰ, ਕੀ ਕਹਿ? ਸ੍ਰੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਕਿਹਾ ਕਰ ਗੁਰੂ ਅੱਗੇ ਕਿ ਹਰ ਰਾਖ ਰਾਖ ਜਨ ਕਿਰਮ ਤੁਮਾਰੇ। ਪਾਤਸ਼ਾਹ ਰੱਖੋ ਸਾਨੂੰ ਆਪਣੇ ਚਰਨਾਂ 'ਚ, ਅਸੀਂ ਤੇਰੇ ਦਰ ਦੇ ਕੀੜੇ ਹਾਂ, ਅਸੀਂ ਕੋਈ ਬਹੁਤੀਆਂ ਵੱਡੀਆਂ ਹਸਤੀਆਂ ਨਹੀਂ, ਬਸ ਅਹੰਕਾਰ ਛੱਡ ਕੇ ਗੁਰੂ ਅੱਗੇ ਅਰਦਾਸ ਕਰ, ਹਮ ਕੀਰੇ ਕਿਰਮ ਤੁਮਰੀ ਸ਼ਰਨਾਈ, ਉਹਦੀ ਸ਼ਰਨ ਲੈ। ਅੱਜ ਮਹਾਰਾਜ ਕਹਿੰਦੇ ਸ਼ਰਨਾਗਤ ਪੁਰਖ ਪ੍ਰਤ ਪਲਗਾ, ਉਹਦੀ ਸ਼ਰਨ ਵਿੱਚ ਚਲਾ ਜਾਈ, ਉਹ ਪਾਲਦਾ ਜ਼ਰੂਰ ਹੈ, ਕੀਤੇ ਹੋਏ ਕਰਮਾਂ ਨੂੰ ਖਤਮ ਵੀ ਕਰ ਦਿੰਦਾ, ਕੀਤੇ ਕਰਮਾਂ ਦਾ ਹਿਸਾਬ ਵੀ ਨਹੀਂ ਦੇਣਾ ਪੈਂਦਾ। ਤਬ ਗੁਣ ਕਹਾਂ ਜਗਤ ਗੁਰਾ, ਜੋ ਕਰਮ ਨਾ ਨਸੈ ਸਿੰਘ ਸ਼ਰਨ ਕਤ ਜਾਈਏ, ਜੋ ਜੰਬਕ ਗ੍ਰਸ ਹੈ ਸ਼ੇਰ ਦੀ ਸ਼ਰਨ ਵਿੱਚ ਗਿਆ ਗਿੱਦੜ ਖਾ ਜਾਏ, ਫਿਰ ਸ਼ੇਰ ਕੋਲ ਜਾਣ ਦਾ ਕੀ ਫਾਇਦਾ ਹੈ? ਜੇ ਗੁਰੂ ਕੋਲ ਜਾ ਕੇ ਵੀ ਕਰਮ ਨਾ ਮਿਟਣ ਫਿਰ ਗੁਰੂ ਕੋਲ ਜਾਣ ਦਾ ਕੀ ਫਾਇਦਾ? ਸਾਧ ਸੰਗਤ ਅੰਦਰ ਭਾਵਨਾ ਬਣਾ ਕੇ ਕੋਈ ਅਰਦਾਸ ਕਰੇ, ਜਿਹੜੀ ਅੱਜ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਹੀ ਕਿ ਹਰ ਰਾਖ ਰਾਖ ਜਨ ਕਿਰਮ ਤੁਮਾਰੇ ਸ਼ਰਨਾਗਤ ਪੁਰਖ ਬ੍ਰਦ ਬਲਗਾ, ਉਹਦੇ ਅੱਗੇ ਅਰਦਾਸ ਕਰੀ ਜਾ ਹਰ ਵਕਤ ਤੋਂ ਤੇਰੀ ਪਾਲਣਾ ਕਰੇਗਾ।
ਮਨ ਸੰਤ ਦੇਹ ਸੁਖ ਪਾਵੇ ਪ੍ਰਭ ਲੋਚ ਪੂਰ ਜਨ ਤੁਮ ਗਾ।
ਕਹਿੰਦੇ ਅਕਾਲ ਪੁਰਖ ਵਾਹਿਗੁਰੂ ਨਦਰ ਕਿਰਪਾ ਕਰਨਗੇ, ਤੇਰੀ ਹਰ ਤਰ੍ਹਾਂ ਦੀ ਲੋਚਾ ਪੂਰੀ ਕਰਦੇ ਨੇ। ਦਰਸ਼ਨ ਸੰਤ ਦੇਹ ਸੁਖ ਪਾਵੇ, ਮੰਗ ਅਰਦਾਸ ਕਰਕੇ ਆਪਣੇ ਪਿਆਰਿਆਂ ਦੇ ਦਰਸ਼ਨ ਦਿਓ, ਉਹਨਾਂ ਦੀ ਸੰਗਤ ਬਖਸ਼ੋ ਤਾਂ ਜੋ ਮੈਨੂੰ ਵੀ ਉਹਨਾਂ ਵਰਗਾ ਸੁੱਖ ਪ੍ਰਾਪਤ ਹੋਵੇ।
ਸਮਰੱਥ ਪੁਰਖ ਵੱਡੇ ਪ੍ਰਭ ਸੁਆਮੀ ਮੋਕੋ ਕੀਜੈ ਦਾਨ ਹਰ ਨਿਮਗਾ।
ਅਰਦਾਸ ਕਰਨੀ ਹੈ ਸਮਰੱਥ ਵੱਡੇ ਪੁਰਖ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰੋ, ਮੈਨੂੰ ਇੱਕ ਦਾਨ ਬਖਸ਼ੋ, ਨਿਮਖ ਮਾਤਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਬਖਸ਼ ਦਿਓ। ਨਾਮ ਦਾ ਦਾਨ ਸਭ ਬੰਧਨਾਂ ਤੋਂ ਛੁਡਾ ਦਿੰਦਾ, ਨਾਮ ਦਾ ਦਾਨ ਸਭ ਭੁੱਖਾ ਮਿਟਾ ਦਿੰਦਾ। ਨਾਮ ਮੰਗਣ ਤੋਂ ਬਾਅਦ ਫਿਰ ਕੁਝ ਮੰਗਣਾ ਨਹੀਂ ਪੈਂਦਾ। ਤਾਂਹੀਓ ਪਾਤਸ਼ਾਹ ਨੇ ਬਾਣੀ ਅੰਦਰ ਬਚਨ ਕਹੇ, ਉਹ ਸਿੱਖਾ ਸਭ ਤੋਂ ਸ੍ਰੇਸ਼ਠ ਗੁਰੂ ਕੋਲੋਂ ਨਾਮ ਮੰਗ ਲਿਆ ਕਰ, ਕਿਉਂਕਿ ਨਾਮ ਤੋਂ ਬਗੈਰ ਸਭ ਕੁਝ ਮੰਗਣਾ ਝੂਠਾ। ਇੱਕੋ ਚੀਜ਼ ਸੱਚ ਹੈ, ਅਕਾਲ ਪੁਰਖ ਦਾ ਨਿਮਕ ਮਾਤਰ ਨਾਮ ਮਿਲੇ, ਤੇਰੀਆਂ ਸਭ ਭੁੱਖਾਂ ਮਿਟ ਜਾਣਗੀਆਂ।
ਜਨ ਨਾਨਕ ਨਾਮ ਮਿਲੇ ਸੁਖ ਪਾਵੇ, ਹਮ ਨਾਮ ਵਿਟੋ ਸਦ ਘੁੰਮਗਾ।
ਸਤਿਗੁਰ ਦੀ ਬਖਸ਼ਿਸ਼ ਕਰਦੇ ਇਹ ਨਾਨਕ ਅਰਦਾਸ ਕਰ, ਮੰਗ ਅਕਾਲ ਪੁਰਖ ਦਾ ਨਾਮ। ਨਾਮ ਮਿਲਣ ਨਾਲ ਸੁੱਖ ਪ੍ਰਾਪਤ ਹੁੰਦਾ। ਅਰਦਾਸ ਕਰੀ ਹੈ ਦਾਤਾ, ਅਸੀਂ ਨਾਮ ਤੋਂ ਵਿਟੋ ਕੁਰਬਾਨ ਬਲਿਹਾਰ ਜਾਈਏ। ਪਾਤਸ਼ਾਹ ਨੇ ਕਿਹਾ ਕੱਲਾ ਨਾਮ ਤੋਂ ਹੀ ਨਹੀਂ, ਨਾਮ ਜਪਣ ਵਾਲਿਆਂ ਤੋਂ ਵੀ ਕੁਰਬਾਨ ਜਾਇਆ ਕਰ, ਤੇਰੇ ਅੰਦਰ ਵੀ ਨਾਮ ਦੀ ਰੋਹ ਚੱਲ ਪੈ ਗਈ। ਸਾਧ ਸੰਗਤ, ਜਿਹੜਾ ਬੰਦਾ ਅੱਗੇ ਮੈਂ ਕਈ ਵਾਰ ਬੇਨਤੀ ਕੀਤੀ, ਜਿਸ ਤਰ੍ਹਾਂ ਦੇ ਸ਼ਖਸ ਕੋਲ ਬੈਠੋਗੇ ਉਹਦੇ ਅੰਦਰ ਦੀਆਂ ਤਰੰਗਾਂ ਤੁਹਾਡੇ ਉੱਤੇ ਕੰਮ ਕਰਨ ਲੱਗ ਪੈਣਗੀਆਂ। ਅੱਜ ਗੁਰੂ ਰਾਮਦਾਸ ਮਹਾਰਾਜ ਬਖਸ਼ਿਸ਼ ਕਰਦੇ, ਨਾਮ ਮੰਗ ਸੁੱਖ ਮਿਲਦਾ ਤੇ ਨਾਮ ਤੋਂ ਕੁਰਬਾਨ ਜਾਇਆ ਕਰ। ਸਾਧ ਸੰਗਤ, ਅੱਜ ਖਾਲਸਾ ਪੰਥ ਹੋਲਾ ਮਹੱਲਾ ਮਨਾ ਰਿਹਾ। ਇਹ ਹੋਲੀ ਦਾ ਤਿਉਹਾਰ ਸਦੀਆਂ ਪੁਰਾਣਾ ਹਿੰਦੁਸਤਾਨ ਚ ਮਨਾਇਆ ਜਾਂਦਾ ਸੀ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੀਆਂ ਵੇਲੇ ਵੀ, ਸ੍ਰੀ ਗੁਰੂ ਰਾਮਦਾਸ ਧੰਨ ਗੁਰੂ ਅਰਜਨ ਦੇ ਮਹਾਰਾਜਿਆਂ ਦੇ ਵੇਲੇ ਵੀ ਪਾਤਸ਼ਾਹ ਨੇ ਉਦੋਂ ਤੋਂ ਲੋਕਾਂ ਨੂੰ ਇਸ ਸੰਸਾਰ ਦੇ ਕੱਚੇ ਰੰਗਾਂ ਚੋਂ ਕੱਢਿਆ। ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੰਦਰਭ ਵਿੱਚ ਬਚਨ ਕਿਹਾ, ਉਦੋਂ ਕਿਹਾ ਦੁਨੀਆਂ ਦੇ ਲੋਕੋ ਇਹ ਕੱਚੇ ਰੰਗ ਝੂਠੇ ਨੇ, ਭਾਵੇਂ ਬਾਹਰ ਦੇ ਰੰਗ ਹੋਣ ਤੇ ਭਾਵੇਂ ਇਹ ਮਾਇਆ ਦੇ ਪਦਾਰਥਾਂ ਦੇ ਰੰਗ ਹੋਣ, ਇਹ ਸਭ ਰੰਗ ਇੱਕ ਦਿਨ ਲੱਥ ਜਾਂਦੇ ਨੇ। ਇੱਕੋ ਹੀ ਨਾਮ ਦਾ ਮਜੀਠ ਰੰਗ ਜਿਹੜਾ ਆਤਮਾ ਨੂੰ ਚੜ੍ਹਦੇ ਉਹ ਮਰਨ ਤੋਂ ਬਾਅਦ ਦਰਗਾਹ ਤੱਕ ਨਿਭਦਾ, ਉਹ ਉੱਤਰਦਾ ਨਹੀਂ, ਉਹਨੂੰ ਦੁੱਖ ਵੀ ਮੱਧਮ ਨਹੀਂ ਕਰ ਸਕਦੇ। ਹੋਲੀ ਦੇ ਤਿਉਹਾਰ ਦਾ ਤੁਹਾਨੂੰ ਪਤਾ, ਤੁਸੀਂ ਸੁਣਦੇ ਰਹਿੰਦੇ। ਸਾਧ ਸੰਗਤ, ਅਸਲ ਵਿੱਚ ਇਹ ਤਿਉਹਾਰ ਨਿੱਕੀ ਦੀ ਬਦੀ ਉੱਤੇ ਜਿੱਤ ਹੈ। ਜਦੋਂ ਹਰਨਾਕਸ਼ ਧਰਤੀ ਉੱਤੇ 8 ਵਰ ਪ੍ਰਾਪਤ ਕਰਕੇ ਆਪਣੇ ਆਪ ਨੂੰ ਰੱਬ ਘੋਸ਼ਿਤ ਕਰਦਾ, ਹਰ ਪਾਠਸ਼ਾਲਾ ਵਿੱਚ ਕਹਿੰਦਾ ਮੇਰਾ ਨਾਮ ਪੜੋ ਜਲੇ ਹਰਨਾਕਸ਼ ਥਲੇ ਹਰਨਾਕਸ਼, ਅਧਿਆਪਕ ਪੜਾਉਣ ਲੱਗ ਪਏ, ਟੀਚਰ ਗੁਲਾਮ ਹੋ ਗਏ। ਸਾਧ ਸੰਗਤ, ਉਦੋਂ ਕਰਤੇ ਪੁਰਖ ਨੇ ਇੱਕ ਕੁਦਰਤ, ਉਹਦੀ ਕੁਦਰਤ ਬਹੁਤ ਵੱਡੀ ਹੈ, ਕਰਤੇ ਪੁਰਖ ਦੀ ਕੁਦਰਤ ਨੇ ਇੱਕ ਖੇਡ ਰਚੀ, ਉਸ ਹਰਨਾਕਸ਼ ਦੈਂਤ ਦੇ ਘਰ ਪ੍ਰਹਿਲਾਦ ਭਗਤ ਪੈਦਾ ਕਰ ਦਿੱਤਾ। ਇੱਕ ਚੀਜ਼ ਬੇਨਤੀ, ਜ਼ਿੰਦਗੀ ਤੁਹਾਡੇ ਕੰਮ ਆਏਗੀ, ਅਰਦਾਸ ਕਰਿਓ ਗੁਰੂ ਦੇ ਅੱਗੇ। ਇਸ ਚੀਜ਼ ਦਾ ਕੋਈ ਦਾਅਵਾ ਨਹੀਂ, ਬੰਦਾ ਕਵੇ ਮਾਂ ਪਿਓ ਚੰਗੇ ਨੇ ਤੇ ਔਲਾਦ ਵੀ ਚੰਗੀ ਪੈਦਾ ਹੋਏਗੀ, ਇਹ ਰੱਬ ਦੇ ਹੱਥ ਵੱਸ ਹੈ। ਕਈ ਵਾਰ ਮਾਂ ਪਿਓ ਬਹੁਤ ਭਲੇ ਪੁਰਸ਼ ਨੇ, ਔਲਾਦ ਚੰਗੀ ਨਹੀਂ ਮਿਲਦੀ, ਇਹ ਕਰਤੇ ਦੀ ਕੁਦਰਤ ਹੈ। ਕਈ ਵਾਰ ਹਨਾਕਸ਼ ਦੈਂਤ ਦੇ ਘਰ ਵੀ ਉਹ ਭਗਤ ਪ੍ਰਹਿਲਾਦ ਪੈਦਾ ਕਰ ਦਿੰਦਾ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਘਰ ਹਨਾਕਸ਼ ਦੈਂਤ ਦੇ, ਕੱਲਰ ਕਮਲ ਭਗਤ ਪ੍ਰਹਿਲਾਦ, ਦੈਂਤ ਦੇ ਘਰ ਵਿੱਚ ਭਗਤ ਦਾ ਪੈਦਾ ਹੋਣਾ ਇਸ ਤਰ੍ਹਾਂ ਸੀ ਜਿਵੇਂ ਕਰਤੇ ਦੀ ਕੁਦਰਤ ਨੇ ਦੁਨੀਆਂ ਦਾ ਨਿਯਮ ਬਦਲ ਕੇ ਰੱਖ ਦਿੱਤਾ ਹੋਵੇ। ਕਮਲ ਦਾ ਫੁੱਲ ਹਮੇਸ਼ਾ ਪਾਣੀ ਵਿੱਚ ਪੈਦਾ ਹੁੰਦਾ, ਪਰ ਰੱਬ ਨੇ ਇਸ ਤਰ੍ਹਾਂ ਕੀਤਾ ਜਿਵੇਂ ਕੱਲਰ ਵਿੱਚ ਕਮਲ ਦਾ ਫੁੱਲ ਉੱਗ ਗਿਆ ਹੋਵੇ। ਇੱਕ ਦੈਂਤ ਦੇ ਘਰ ਭਗਤ ਦਾ ਪੈਦਾ ਹੋਣਾ ਜਿਵੇਂ ਕੱਲਰ ਦੇ ਧਰਤੀ ਦੇ ਵਿੱਚ ਸਾਧ ਸੰਗਤ ਕਮਲ ਦਾ ਫੁੱਲ ਉੱਗਿਆ ਹੋਵੇ। ਫਿਰ 8 ਸਾਲ ਦੀ ਉਮਰ ਤੱਕ ਪ੍ਰਹਿਲਾਦ ਵੀ ਕਹਿੰਦਾ ਰਿਹਾ ਜਲੇ ਹਰਨਾਕਸ਼ ਫਲੇ ਹਰਨਾਕਸ਼। 8 ਸਾਲ ਦੀ ਉਮਰ ਵਿੱਚ ਘਟਨਾ ਘਟੀ, ਜਿੱਦਣ ਅੰਦਰ ਵਿਸ਼ਵਾਸ ਪੈਦਾ ਹੋਇਆ, ਜੇ ਕਿਸੇ ਕੁਮਿਹਾਰ ਦੇ ਘਰ ਵਿੱਚ ਦਿੱਲੀ ਦੇ ਬਲੂੰਗੜੇ 15 ਦਿਨ ਅੱਗ ਦੇ ਆਵੇ ਵਿੱਚ ਕੱਚੇ ਭਾਂਡੇ ਵਿੱਚ ਜਿਉਂਦੇ ਨਿਕਲ ਸਕਦੇ ਨੇ, ਉਦਣ ਉਹ ਭਾਂਡੇ ਬਣਾਉਣ ਵਾਲੀ ਬਜ਼ੁਰਗ ਮਾਈ ਨੇ ਕਿਹਾ ਸੀ ਪ੍ਰਹਿਲਾਦ, ਰੱਬ ਤੇਰਾ ਪਿਓ ਨਹੀਂ, ਰੱਬ ਕੋਈ ਹੋਰ ਹੈ ਜਿਹੜਾ ਅੱਗ ਵਿੱਚ ਵੀ ਕਿਸੇ ਨੂੰ ਬਚਾ ਸਕਦਾ। 15 ਦਿਨ ਪ੍ਰਹਿਲਾਦ ਕੁਮਿਹਾਰਾਂ ਦੇ ਘਰ ਜਾਂਦਾ ਦੇ, ਜਿੱਦਣ ਬਜ਼ੁਰਗ ਮਾਈ ਨੇ ਆਵਾ ਪੱਟਿਆ ایک ایک بھانڈا سرخ لال پکیا باہر رکھ دی گئی. آخری برتن جدوں وہ ساوے چوں کڈیا تو کچے دا کچا نکلیا, وہ بلی دے بلونگڑے بھی جوں دے نکلے. ادن پرہلاج دا وشواس پک گیا, رب میرا پیو نہیں رب کوئی ہو رہا ہے. وہ پھر پاٹشالہ میں جا کے کہن لگ پیا سب ودیارتھیاں کٹھے کر کے جلے ہرناکش نہیں پڑھو جلے ہری تھلے ہری اہاں ہری اہاں ہری جلے رام تھلے رام. ادھیاپکا نے گھر جا کے شکایت کیتی, سنڈا مر کا جائے پکارے پرہلاد آپ بگڑیا سب چٹڑے بگاڑے. پھر ہرناکش نے گھر والی نے کہا جے سمجھاونا تے سمجھا لے, لوک مینوں رب منن لگ پے نے میرا پت بگی ہو گیا انہوں میں مار داں گا. سا سنگت کہندے نے انہیں لوہے دا تھم اگ دا تپایا, اس تھم وچ پرہلاد نوں پا دیو. ہن ویکھنے آ ایہدا رب کیویں بچاؤندا ہے. ایک بینتی سمجھو, جدوں پھر اس پرہلاد نے کہا جے آوے وچوں بلی دے بچے بچا سکدا ہے رب مینوں بھی بچائے گا. جدن لوہے دے تھم ورگا وشواس پکا ہو گیا, ادن تھم پاڑ کے رب نوں پرگٹ ہونا پیا. ہر نرسنگ روپ تار کے نواں نال ہرناکش دوش نوں پڑھ کے رکھ دیتا. یہ شبد تسی روز سودر دی چونکی دے رمب وچ پڑھ دیو. ہر جگ جگ بھگتوں پایا تینت رکھدا آیا رام راجے, ہرناکش دشٹ ہر ماریا پرہلاد پرایا. جگاں جگاں تو بھگتاں دی پیج رب نے رکھی, ہرناکش ورگے دشٹاں نوں رب پڑھ کے رکھ دیندا. سا سنگت تدوں تو لوک نکی دی بدی تے جت والی گل ہولی مناؤن لگ پئے. وہ بہن ہولکا سڑ کے سوا ہو گئی. پر ساتھ سنگت اس ہولی دے تہار نوں بھی لوکاں نے ورن بنڈ وچ بنڈ دتا, اچیاں جاتاں والے رنگ نال کھیڈن, ہور اچی جات والا گلاب دے گلاب نال کھیڈے. پر ساتھ سنگت شودر دے حصے پھر مٹی دھوڑ تے چکڑ پا دتا. تسی گلال نال رنگ نال گلاب نال نہیں تسی مٹی دھوڑ نال کھیڈو گے. پر سب شری گرو گوبند سنگھ مہاراج جی نے ہولی تو چک کے کہا میرا خالصہ ہولے ول جائے گا, میرا خالصہ کلا اس تہوار نو باہر لے جھوٹے رنگاں نال نہیں اندر دی حقیقت نال منائے گا. کیویں؟ جویں جدوں کوئی دشٹ اکی ہو جائے رب نو پرگٹ ہو کے نوہاں نال پاڑنا پیندا ہے, ایدا میرے خالصے دے اندر سچ دا رنگ بھر جائے گا. جدن کوئی دشٹ اس دھرتی تے ظلم کرے گا میرا خالصہ اپنے شستر نال دی شاتی پڑھ کے رکھ دے گا. ساتھ سنگت تھوڑا جہا پیار نال ایک کرپا کرو, دو منٹ پیار نال سنو. ساتھ سنگت سر شری گرو گوبند سنگھ مہاراج جی نے پھر خالصے نو ہولے محلے شستر ودیا دا ویاس دتا. میں تھوڑا جہا یہ بیک گراؤنڈ میں جانا ہے, تھوڑے منٹوں سمجھو. ہولی شری گرو نانک سنگھ مہاراج ویلے بھی سی, پاتشاہ نے ادو بھی شستر کی گل کی. کلا پاتشاہ نے ایسا نہیں کیا, دھن شری گرو نانک سنگھ مہاراج کا شبد تمہیں یاد ہے, تم پڑھتے رہتے ہو. جہد مہاراج نے کہا یہ تن مایا پایا پیارے لیتڑا لب رنگائے, میرے کنت نہ پاوے چولڑا پیارے, کیوں تن سجا جائے ہوں قربانے جاؤں مہر بننا, ہوں قربانے جاؤں ہوں قربانے جاؤں تنا کہ لین جو تیرا ناؤں. اگلا بچن پڑھو, پایا رنگن جے تھیے پیارے پائیے ناؤں مجیت, رنگن والا جے رنگ صاحب ایسا رنگ نہ ڈیٹ, جن کے چولے رتڑے پیارے کنت تنا کے پاس توڑ تنا کی جے ملے جی کو نانک کی ارداس. اپے سجے اپے رنگے, اکال پورخ وہ گرو دا نام, اپے سجے اپے رنگے اپے نظر کرے. ستگرو بچن کیا بھائی اے اودی نظر ہے, وہ اگے ارداس کر, اے مایا دے جھوٹے رنگ ترجن تینوں نام دے رنگ وچ رنگ لے. کلا اس رنگ دی گل نہیں کیتی, نام دے رنگ نال شستر دی گل وی گرو نانک صاحب نے کیتی. جیڑا ہولا محلہ شستر ودیا دا ویاس دو طرح دیا فرضی ٹیمہ بناونیاں, شری گرو گوبند سنگھ مہاراج جی نے ایک ٹارگٹ مٹھ دینا, جیڑا اتنے پہلا قبضہ کرے انہوں سنمانت کیتا جائے گا. وہ بھاو سی شستر ودیا دا ویاس کرو, جدن دشٹ چڑھ کے آئے ادن ظلم کرن والے دشٹ نوں میرا خالصہ شستر نال شاتی چیر کے رکھ دے گا. یہ گل شری گرو نانک صاحب مہاراج نے پہلے جامے وچ کہی. جدوں پادشاہ ایمن آباد بیٹھے باور نے حلہ کیتا, اتھے دے رہن والے لوگ انہاں پٹھانوں نے پیر سد لے پنڈت سد لے, سد کے کیا منتر پڑھو باور آ رہا ہے. منتر پڑھ پڑھ کے وہ جادو منتر تنتر چھڑ دے رہے. ساتھ سنگت باور نو کسے جادو منتر نے نہیں روکیا, باور تو پنچ رکھ کے لے آیا بندوق تاری بندے آئے انہاں ایمنا باد اجاڑ دیتا انہاں دے گھر کھاٹ پتر تیاں سب کچھ کھولے انہاں دی گھر دی بے پتی کیتی شری گرو نانک صاحب مہاراج جی نے پھر شبد اچارن کیتا ادوں بھی یہ گل کہی کہ کوٹی ہوں پیر برج رہائے جا میر سنیا تایا بادشاہ نے بچن کہ تسی کروڑا پیر میر تنتر کٹھے کیتے تو ڈا اتنا چلیا کیوں کیونکہ جدوں وہ بابر چڑھ کے آیا انہیں تپک تان چلائی انہیں ہست چڑھائی جن کی چیری درگاہ پاٹی تنا مرنا پائی بادشاہ نے پھر ایک شبد کیا یہ توڑی بے پتی پتا کیوں ہوئی کیونکہ تسی منترا دے سہارے رہ گئے تسی تنترا دے آسرے رہ گئے تسی شاستر ودیا کا ابھیاس نہ کیتا تے جدن پھر جالم چڑھ کے آیا اتے توڑے تنتر منتر کد نہ چلے ساتھ سنگت گرمت میں دو چیزاں نے ایک نج بل ایک اکال پورکھ دا بل اکال پورکھ دا آسرا بھی سکھ نے لینا پر نال شاستر دا ابھیاس بھی سکھ نے رکھنا نج بل اتنے بھی وشواس رکھنا پاتشاہ نے انہوں نے پھر سمبودھن ہو کے کیا توڑی بے پتی تا ہوئی جن سر سوہن پٹیاں منگی پائے سندور سے سر کتی منین گل وچ آوے توڑ اتے پاتشاہ نے کیا پتا کیوں ہوا کیونکہ اگوں دے جے چیتی ہے تو کائت ملے سجائے جے پہلا بحث کیتا ہوں دا جے سجا نہیں سی ملنی ایو گل صاحب شری گرو رام داس مہاراج جی نے رنگ دے سبند وچ کہی جتھے پاتشاہ کہندے نے ہر نامہ ہر رنگ ہے ہر رنگ مجیٹھے رنگ ہر تتھے ہر رنگ چاڑیا پھر بول نہ ہوگی پنگ ساتھ سنگت شری گرو ارجن دے مہاراج جی نے گل کہی جا کو ہر رنگ لاگو اس جگ میں سو کئیت ہے سورا آتم جنہیں سگل وستا کہ جا کا ست گر پورا ہن ایک بینتی سمجھو کلگی تر پاتشاہ نے شاستر ودیا دا ویاس کرایا شبد دے نال اندر شاستر دتا اندر دی او انکھ دتی اے میرے خالصہ جی تسی سچ دی خاطر شہادت دیوں گے گربانی نے قربانی تک توریا شبد نے شہادت تک توریا ایسی طاقت خالصے اندر بھر دیتی کدے ویکھے ساتھ سنگت جدوں پھر سبراہما دی جنگ ہوئی نا خالصے دی تے انگریزاں دی ادو ایک مسلمان لکھدا ہے بندہ جاسوس ہے مسلمان پر ہن کا لے کے حقیقت وچ بولیا وہ بندہ وہ کہندا وکری گل ہے گھٹ گنتی وچ خالصے سی انگریزاں دیاں توپاں دے شہید ہو گئے پر میں اکھاں نال ویکھیا او دنیا دے لوکاں کنی طاقت انہاں دے پیغمبر گرو گوبند سنگھ مہاراج نے خالصے وچ بھری ہے جدوں شام سنگھ اٹاری دی تیگ چلی وہ کہندا گوریاں دیاں توپاں دے منہ موڑ کے رکھ دیتے ایک پاسے توپاں دے گولے ایک پاسے خالصے دی تیگ یہ شاستر ودیا دا ویاہ سی وڈیری عمر وچ شام سنگھ اٹاری وہ مسلمان شاہ محمد لکھدا ہے کہندا شام سنگھ اٹاری دی تیگ چلی گوریاں دیاں توپاں دے منہ نہ موڑ دتے کہندا جدوں ہند پنجاب دی جنگ ہوئی نا ویکھو پھر کی کیتا کہندا خالصیاں نے اس طریقے نال تیگ چلائی شاہ محمد سنگا نے گوریاں دے بانگ نمبو لہو نچوڑ دتے سردار شام سنگھ ٹاری شہید ہوندا ہے انگریزاں نے کہا جت گئے ڈوگریاں نے کہا جت گئے سانو نام دیو پر انگریزاں دا جرنیل کرنل کول کھلو کے ہاتھ جوڑ کے کہندا ہے شام سنگھ ٹاری دی لاش کو سردار شام سنگھ تو ہریا نہیں تو جتنے تسی شہید ہو کے بھی جت گئے اج تہاڈیاں تگاں دے یار ویکھے ساڈیاں توپاں دے منہ موڑ کے رکھ دے یہ صرف گرو گوبند سنگھ مہاراج کلگی تر پادشاہ دی نظر سی ساتھ سنگت پادشاہ کرپا کرن اپن کلا رنگا نہ ہولا محلہ نہ منائیے ارداس کر کے جائے ہے گرو رام داس صاحب ساڈے اندر نام دا رنگ بخشو ساڈا اخلاق اچا کرو اسی ایک دوجے نال ایرخا دویس دا چکڑ نہ ایک دوجے تے سٹیے ساڈے اندر پریم دا رنگ بخشو تاں جو ساڈا جیون جنم سفل ہو سکے آؤ ساتھ سنگت ستگر جی نے جو مکھ واک بخشش کیتا ہے اپودی وچ ہر سربن کیتی ہے ارداس کرو پادشاہ یہ نام سڈے اندر وسے جدو وس جاندے نا ساتھ سنگت پھر ماں رانی پرتاپ آپ دے دربار چ ہاسے کراؤن والے تمرسی وہ خوش ہو کے مہاراجا پرتاپ کہ منگ کی چاہیے انہیں کہہ دی چاہیے کچھ نہیں اج پیسے نہیں لینے اج اپنے سر دی دستار دے دیو مینوں مان جدو کوئی بہت خوش ہوے وہ پگ دیندا ہے مہاراجا پرتاپ نے کہا وہ پیسہ جنہ مرضی منگ لے میں تینوں پگ نہیں دے سکتا کہنا جی کیوں کہنا پگ میری شان ہے تے تو لوکاں دے درباراں چ جا کے راجیاں دے ہاسا ٹھٹھا کراونا ہے اتھے جا کے نام منگنا سر چکاونا ہے میری پگ بن کے سر چکا ہے تے میری شان چک جائے گی تے مہاراجا پرتاپ نوں اس مراسی نے ایک گل کہی وعدہ کردا جی مراسی دا پت پگ دے دیو میں کسے اگے سر نہیں چکاواں گا بھاویں کٹیا جائے وہ پگ بن کے انہیں ایک شادی ویاہ کھدا اسی دن اکبر نے اپنے راج دربار چ سدیا جدو اکبر دے دربار وچ گیا جا کے سر چپاؤن لگا تو چیتے آ گیا مہاراجا پرتاپ کی پگ سر نہیں چکایا انہیں کہو اکڑ چ آ گیا سر نہیں چکاؤں کہنا اج کسے انکھی دی پگ بننی ہے اج سر کٹیا جائے گا وڈیا جائے گا پر سر نہیں چکے گا خالصا یاد رکھیں تیرے سیس تے سجی پگ کلگی تر دشمیش پتا دی ہے یہ پگ بن کے ایویں قبروں تے چکاؤں نہ فری پگ دی شان رکھی کلگیاں والا پرلوک تک باں پکڑے گا آؤ ساتھ سنگت آخری پنکتیاں کا پاٹ سروڑ کریے پلنا چکا نکھما بخشنی ساری سنگت کا دھنواد شرومنی گردوارا پربندک کمیٹی کا دھنواد اتی سنمانیوگ سنت صاحب گیانی جگتار سنگھ جی ہیڈ گرنتھی سچ خان شری دربار صاحب انہوں کا دھنواد پی سا پی گرسیوک سنگھ جی کا دھنواد آؤ پیار نال پنکتیاں سروڑ کرو جی
سمرتھ پورکھ وڈے پرب سوامی موکو کیجر جن نانک نام مل سکھ ہم نام وٹ ہو سد کم گا
واہگرو جی کا خالصہ واہگرو جی کی فتح